ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸਿਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੀ ਸਤਿਗੁਰ ਸਿਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਭੀ ਤੂੰ ਹੈ ਸਲਾਹਣਾ ਪਿਆਰੇ ਭੀ ਤੇਰੀ ਸਲਾਹ ਵਿਨ ਬੋਹਿਥ ਪੈ ਡੂਬੀਐ ਪਿਆਰੇ ਕੰਦੀ ਪਾਏ ਕਹਾਹ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਨ ਬੋਹਿਥ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੇਸ਼ ਵਿਦੇਸ਼ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਕਰਨ ਵਿਚਾਰਨ ਵਾਸਤੇ ਇਕੱਤਰ ਹੋਈ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਓ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 636 ਤੇ ਸੁਭਾਏਮਾਨ ਹੈ। ਰਾਗ ਸੋਰਠ ਤੇ ਬਾਣੀ ਹੈ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ। ਅੱਜ ਦਾ ਪਾਵਨ ਸ਼ਬਦ ਅਸ਼ਟਪਦੀ ਦੇ ਰੂਪ ਦੇ ਵਿੱਚ ਆਇਆ ਹੈ ਔਰ ਨਾਲ ਹੀ ਅੱਜ ਆਪਾਂ ਸਿੱਖ ਕੌਮ ਨੇ ਆਪਣੇ ਪਿੰਡੇ 'ਤੇ ਜੋ ਤੀਸਰਾ ਘੱਲੂਘਾਰਾ ਹੰਢਾਇਆ ਹੈ ਉਸ ਦੀ ਵੀ ਵਿਚਾਰ ਆਪ ਜੀ ਦੇ ਨਾਲ ਸੰਖੇਪ ਦੇ ਵਿੱਚ ਸਾਂਝੀ ਕਰਨੀ ਹੈ। ਪਹਿਲਾਂ ਆਓ ਜੋ ਰਹਾਓ ਵਾਲੀਆਂ ਪਾਵਨ ਪੰਕਤੀਆਂ ਨੇ ਉਹਨਾਂ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਜੋ ਸਾਨੂੰ ਮਾਰਗ ਦਰਸ਼ਨ ਕੀਤਾ ਹੈ ਉਹ ਇਹ ਸਮਝਾ ਰਹੇ ਨੇ ਕਿ ਪਰਮਾਤਮਾ ਦੀ ਸਿਫਤ ਸਲੋਤਾ ਪਰਮਾਤਮਾ ਦੀ ਵਡਿਆਈ ਕਰਨੀ ਚਾਹੀਦੀ ਹੈ। ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਪਰਮਾਤਮਾ ਦੀਆਂ ਵਡਿਆਈਆਂ ਦਾ ਕੋਈ ਅੰਤ ਨਹੀਂ ਹੈ। ਸਤ ਸੰਗਤ ਜੀ ਰਹਾਉ ਵਾਲੀਆਂ ਪੰਗਤੀਆਂ ਨੇ ਕਿ ਭੀ ਤੂੰ ਹੈ ਸਾਲਾਹ ਨਾ ਪਿਆਰੇ, ਭੀ ਤੇਰੀ ਸਾਲਾਹ। ਵਾਹਿਗੁਰੂ ਜੀ ਦੀ ਵਡਿਆਈ ਆਪਾਂ ਰੋਜ਼ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਕਿ ਪਰਮਾਤਮਾ ਦੀ ਵਡਿਆਈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਸਾਰੇ ਗੁਰਸਿੱਖਾਂ ਨੂੰ ਇਹ ਪਾਵਨ ਪੰਗਤੀਆਂ ਯਾਦ ਨੇ ਕਿ ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨ ਦੇ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਹਾ ਮਨ ਮੰਤ। ਪਰਮਾਤਮਾ ਦੀਆਂ ਵਡਿਆਈਆਂ ਦਾ ਕੋਈ ਅੰਤ ਨਹੀਂ ਹੈ। ਪਿਛਲੇ ਸਮੇਂ ਦੇ ਵਿੱਚ ਇੱਕ ਅਖਬਾਰ ਦੇ ਅੰਦਰ ਰਿਪੋਰਟ ਛਪੀ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਵਿਗਿਆਨਕਾਂ ਨੇ ਜੋ ਬ੍ਰਹਿਮੰਡ ਬਾਰੇ ਸੋਚਿਆ ਸੀ ਕਿ ਬ੍ਰਹਿਮੰਡ ਏਡਾ ਕੋ ਵੱਡਾ ਹੈ, ਵਿਗਿਆਨਕਾਂ ਦਾ ਮੰਨਣਾ ਹੈ ਕਿ ਨਹੀਂ ਭਾਈ ਇਹਦੇ ਨਾਲੋਂ 50 ਗੁਣਾ ਹੋਰ ਵੱਡਾ ਹੈ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਰੋਜ਼ਾਨਾ ਸਮਝਾ ਰਹੀ ਹੈ। ਜਦੋਂ ਰਹਿ ਰਾਜ ਸਾਹਿਬ ਜੀ ਦਾ ਪਾਠ ਕਰੀਦਾ ਹੈ ਤੇ ਸਾਹਮਣੇ ਆ ਜਾਂਦੀਆਂ ਨੇ ਪੰਕਤੀਆਂ ਕਿ ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਲੋਕਾਂ ਤੋਂ ਸੁਣ ਸੁਣ ਕੇ ਕਹੀ ਜਾਂਦੇ ਆ ਕਿ ਪਰਮਾਤਮਾ ਵੱਡਾ ਹੈ ਵੱਡਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿਸੇ ਨੇ ਵੇਖਿਆ ਕਿ ਪਰਮਾਤਮਾ ਕਿੰਨਾ ਵੱਡਾ ਹੈ? ਇਸ ਪਾਸੇ ਸਾਡਾ ਧਿਆਨ ਖੜਦੇ ਨੇ ਸੱਚੇ ਪਾਤਸ਼ਾਹ ਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਤੁਸੀਂ ਕਿੰਨਾ ਵਿਸਥਾਰ ਕੀਤਾ ਇਹ ਤੁਸੀਂ ਜਾਣਦੇ ਹੋ। ਸਤ ਸੰਗਤ ਜੀ, ਕਿਉਂਕਿ ਪਰਮਾਤਮਾ ਦੀ ਸਿਫਤ ਸਲਾਹਤਾ ਦੀ ਗੱਲ ਆਈ ਹੈ ਤੇ ਪਰਮਾਤਮਾ ਦੀਆਂ ਵਡਿਆਈਆਂ ਕੀ ਨੇ ਇਹ ਮੂਲ ਮੰਤਰ ਵਿੱਚ ਵੀ ਦੱਸੀਆਂ ਗਈਆਂ। ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਕਿ ਪਰਮਾਤਮਾ ਇੱਕ ਹੈ, ਇੱਕ ਓਅੰਕਾਰ। ਇਹ ਵੀ ਪਰਮਾਤਮਾ ਦੀ ਵਡਿਆਈ ਜੇ ਕਿ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਦੂਸਰੀ ਵਡਿਆਈ ਫਿਰ ਪਾਤਸ਼ਾਹ ਜੀ ਦੀ ਕੀਤੀ ਗਈ ਕਿ ਸਤਨਾਮ, ਪਰਮਾਤਮਾ ਦਾ ਨਾਮ ਸੱਚਾ ਹੈ। ਇਹ ਜੋ ਵੀ ਪਸਾਰਾ ਵੇਖਦੇ ਹਾਂ ਇਹ ਬਿਣਸ ਜਾਣਾ ਹੈ, ਇਹ ਝੂਠਾ ਹੈ। ਕੇਵਲ ਸੱਚ ਕੀ ਹੈ? ਪਰਮਾਤਮਾ ਦਾ ਨਾਮ, ਸਤ ਨਾਮ। ਪਰਮਾਤਮਾ ਦੇ ਗੁਣਾਂ ਦੀਆਂ, ਪਰਮਾਤਮਾ ਦੀਆਂ ਵਡਿਆਈਆਂ ਤੀਸਰਾ ਸਤਿਗੁਰੂ ਜੀ ਨੇ ਮੂਲ ਮੰਤਰ ਵਿੱਚ ਕਰਤਾ ਪੁਰਖ, ਪਰਮਾਤਮਾ ਸਭ ਕੁਝ ਕਰਨ ਕਰਨ ਵਾਲਾ ਹੈ, ਬਣਾਉਣ ਵਾਲਾ ਹੈ। ਉਹਨੇ ਇਹ ਸਾਰਾ ਸੰਸਾਰ ਬਣਾਇਆ, ਵਾਹਿਗੁਰੂ ਜੀ ਨੇ ਸੰਸਾਰ ਦੀ ਰਚਨਾ ਕੀਤੀ। ਉਹਦੇ ਤੋਂ ਬਗੈਰ ਕੋਈ ਹੋਰ ਦੂਜਾ ਤੀਜਾ ਨਹੀਂ ਹੈ। ਪਰਮਾਤਮਾ ਨੇ ਹੀ ਸਾਰਾ ਸੰਸਾਰ ਰਚਿਆ ਹੈ। ਗੁਰਬਾਣੀ ਵਿੱਚ ਜਗ੍ਹਾ ਜਗ੍ਹਾ ਤੇ ਮਾਰਗ ਦਰਸ਼ਨ ਕੀਤਾ ਗਿਆ ਹੈ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਫਰ ਨਾਹੀ ਕੋਏ। ਉਸ ਤੋਂ ਬਗੈਰ ਕੋਈ ਦੂਜਾ ਤੀਜਾ ਨਹੀਂ ਹੈ। ਪਰਮਾਤਮਾ ਦੀਆਂ ਸਿਫਤਾਂ, ਪਰਮਾਤਮਾ ਦੀਆਂ ਵਡਿਆਈਆਂ ਕਿ ਉਹ ਮਿਹਰਬਾਨ ਹੈ, ਕਿਰਪਾਲੂ ਹੈ, ਦਿਆਲੂ ਹੈ। ਆਪਾਂ ਬਚਨ ਪੜ੍ਹਦੇ ਹਾਂ ਮਿਹਰਬਾਨ ਸਾਹਿਬ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੈ ਪ੍ਰਾਣੀਆਂ ਤੂੰ ਰਾਖੇਗਾ ਸਿਰਜਣਹਾਰ। ਪਰਮਾਤਮਾ ਦੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ ਬਿਆਨ ਕਰੀਏ, ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਦਾਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦਾ ਤੋੜ ਨਾ ਆਵਈ ਅਗੰਤ ਭਰੇ ਭੰਡਾਰ। ਕਿਉਂਕਿ ਸੰਗਤ ਜੀ ਸ਼ਬਦ ਲੰਬੇਰਾ ਹੈ, ਇਸ ਕਰਕੇ ਆਪਾਂ ਅੱਜ ਜ਼ਿਆਦਾ ਵਿਚਾਰ ਨਹੀਂ ਕਰਨੀ। ਆਓ ਸ਼ਬਦ ਦੇ ਮੂਲ ਪਾਠ ਨੂੰ ਵੀਰ ਜੀ ਪਾਸੋਂ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ।
ਧੰਨ ਗੁਰੂ ਨਾਨਕ ਸਾਹਿਬ ਜੀ। ਸ਼ਬਦ ਦੀ ਆਰੰਭਤਾ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਜਿਨ੍ਹਾਂ ਨੇ ਸਤਿਗੁਰ ਦੇ ਰਾਹੀਂ ਪਰਮਾਤਮਾ ਦੀ ਵਡਿਆਈ ਕੀਤੀ, ਉਹਨੂੰ ਸੇਵਿਆ, ਉਹਨੂੰ ਸਿਮਰਿਆ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਗਏ। ਜਿਨ੍ਹਾਂ ਨੇ ਵੀ ਗੁਰੂ ਦੀ ਸੰਗਤ ਕਰਨ ਦੇ ਨਾਲ, ਗੁਰੂ ਕੀ ਕਰਾਉਂਦਾ ਹੈ ਕਿ ਪਰਮਾਤਮਾ ਦਾ ਨਾਮ ਜਪਾਉਂਦਾ ਹੈ, ਅਤੇ ਜਿਹੜੇ ਨਾਮ ਜਪਦੇ ਨੇ ਉਹਨਾਂ ਬਾਰੇ ਤਾਂ ਆਪਾਂ ਰੋਜ਼ ਹੀ ਇਹ ਬਚਨ ਪੜ੍ਹਦੇ ਹਾਂ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਉਹ ਤੇ ਛੁੱਟ ਗਏ, ਹੋਰ ਕਿੰਨਿਆਂ ਨੂੰ ਛੁਡਾ ਲੈਂਦੇ ਨੇ। ਸਤਿਗੁਰੂ ਜੀ ਵੀ ਸਮਝਾ ਰਹੇ ਨੇ ਕਿ ਤਿੰਨ ਕੇ ਸਾਥ ਤਰੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਹਨ।
ਠਾਕ ਨਾ ਪਾਈਏ ਪਿਆਰੇ, ਅੰਮ੍ਰਿਤ ਰਸਨ ਹਰੇ।
ਉਹਨਾਂ ਦੇ ਰਸਤੇ ਦੇ ਵਿੱਚ ਠਾਕ ਰੁਕਾਵਟ ਨਹੀਂ ਪੈਂਦੀ। ਵਿਕਾਰ ਜਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਕਿੰਨਾ ਤੇ? ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਗੁਰੂ ਦੀ ਰਾਹੀਂ। ਇਹ ਵੀ ਬਚਨ ਜਪਜੀ ਸਾਹਿਬ ਜੀ ਦਾ ਹੀ ਹੈ ਕਿ ਮੰਨੈ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਓ ਪ੍ਰਗਟ ਜਾਏ। ਉਹਨਾਂ ਦੇ ਮਾਰਗ ਦੇ ਵਿੱਚ ਕੋਈ ਰੋਕ ਨਹੀਂ ਪਾ ਸਕਦਾ।
ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ।
ਪਰ ਜਿਹੜੇ ਜੀਵ ਵਿਕਾਰਾਂ ਦੇ ਵਿੱਚ ਖਚਤ ਨੇ, ਉਹ ਡੁੱਬ ਗਏ। ਬੂਢੇ, ਬੂਢੇ ਦਾ ਅਰਥ ਹੈ ਡੁੱਬ ਗਏ, ਭਾਰੇ ਪਾਪਾਂ ਦੇ ਭਾਰ ਦੇ ਕਾਰਨ। ਦੇਖੋ ਮਨੁੱਖ ਕਿੰਨੇ ਪਾਪ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ ਕਿ ਮਨੁੱਖ ਦੀ ਇਹ ਹਾਲਾਤ ਹੈ ਕਿ ਕਿੰਨੇ ਪਾਪ ਕੇ ਬਹੁ ਕੋਟ, ਪਾਪਾਂ ਦੇ ਦਿਨੇ ਰਾਤ ਕਿਲੇ ਉਸਾਰਿਆ ਕਿਲੇ। ਮਨੁੱਖ ਪਾਪ ਕਰਮ ਕਰੀ ਜਾ ਰਿਹਾ ਹੈ, ਕਰੀ ਜਾ ਰਿਹਾ ਹੈ, ਇਹ ਪਾਪਾਂ ਦੇ ਕਿਲੇ ਉਸਾਰਿਆ ਹੈ। ਸਤਿਗੁਰੂ ਜੀ ਕਹਿੰਦੇ ਨੇ, ਸਮਝਾ ਰਹੇ ਨੇ ਕਿ ਬੁੱਢੇ ਉਹ ਜੀਵ ਡੁੱਬ ਗਏ ਪਾਪ ਦੇ ਭਾਰ ਦੇ ਕਾਰਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਅਗਵਾਈ ਕੀਤੀ। ਕਹਿੰਦੇ ਸੰਸਾਰ ਦੇ ਪ੍ਰਾਣੀਓ, ਇਹ ਮਤਾ ਸਮਝਣਾ ਕਿ ਪੁੰਨ ਤੇ ਪਾਪ ਇਹ ਕਹਿਣ ਮਾਤਰੀ ਨੇ। ਇਹ ਹਕੀਕਤ ਹੈ ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਲਿਖਿਆ ਜਾਂਦਾ ਹੈ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਉਹ ਜੀਵ ਡੁੱਬ ਗਏ, ਬੁੱਢੇ ਭਾਰੇ ਭੈ ਬਿਨ ਪਿਆਰੇ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਿਰਮਲ ਭੈ ਨਹੀਂ ਹੈ, ਡਰ ਨਹੀਂ ਹੈ, ਅਦਬ ਨਹੀਂ ਹੈ, ਉਹ ਡੁੱਬ ਗਏ ਤੇ ਤਰੇ ਕੌਣ ਤਾਰੇ ਨਦਰ ਕਰੇ ਜਿਨ੍ਹਾਂ ਤੇ ਪਰਮਾਤਮਾ ਨੇ ਆਪਣੀ ਮਿਹਰ ਦੀ ਨਿਗਾਹ ਕਰ ਦਿੱਤੀ ਉਹ ਜੀਵ ਤਰ ਗਏ
ਭੀ ਤੂੰ ਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ
ਉਸ ਪਰਮਾਤਮਾ ਨੂੰ ਹੀ ਸਲਾਉਣਾ ਚਾਹੀਦਾ ਹੈ ਉਸ ਪਰਮਾਤਮਾ ਦੀਆਂ ਸਿਫ ਸਲਾਹਤਾਂ ਹੀ ਕਰਨੀਆਂ ਚਾਹੀਦੀਆਂ ਨੇ ਕਿਉਂ ਕਰਨੀਆਂ ਚਾਹੀਦੀਆਂ ਨੇ
ਵਿਨ ਬੋਹਿਥ ਪੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ
ਕਿਉਂਕਿ ਜੇਕਰ ਪਰਮਾਤਮਾ ਦੀ ਵਡਿਆਈ ਦਾ ਜਹਾਜ਼ ਨਹੀਂ ਹੈ ਨਾਮ ਦਾ ਜਹਾਜ਼ ਨਹੀਂ ਹੈ ਫਿਰ ਡੁੱਬ ਜਾਵਾਂਗੇ ਫਿਰ ਵਿਕਾਰਾਂ ਦੇ ਵਿੱਚ ਖਚਤ ਹੋ ਜਾਵਾਂਗੇ ਡੁੱਬੇ ਬੁੱਢੇ ਡੁੱਬ ਜਾਵਾਂਗੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਖਿਆਲ ਦਿੱਤਾ ਹੈ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਪੰਕਜ ਮੋਹ ਪੱਗ ਨਹੀਂ ਚੱਲੇ ਹਮ ਦੇਖਾ ਤੈ ਡੁੱਬੀ ਅਲੇ ਸਾਡੇ ਦੇਖਦਿਆਂ ਦੇਖਦਿਆਂ ਕਿੰਨੇ ਜੀਵ ਡੁੱਬ ਗਏ ਤੇ ਕਿੰਨੇ ਡੁੱਬਣ ਵਾਸਤੇ ਤਿਆਰ ਖੜੇ ਨੇ ਇਸ ਕਰਕੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਬੋਹਿਥ ਬਣਾ ਲੈਂਦੇ ਨੇ ਉਹ ਡੁੱਬਦੇ ਨਹੀਂ ਉਹਨਾਂ ਦੀ ਹਾਲਾਤ ਕੀ ਹੈ ਕਿ ਕੰਧੀ ਪਾਏ ਕਹਾਹਾ ਉਹ ਪਰਮਾਤਮਾ ਦੇ ਨਾਮ ਦੇ ਜਹਾਜ਼ ਤੇ ਚੜ੍ਹ ਕੇ ਕੰਢੇ ਤੇ ਪਹੁੰਚ ਜਾਂਦੇ ਨੇ ਸੰਸਾਰ ਸਮੁੰਦਰ ਵਿੱਚ ਡੁੱਬਦੇ ਨਹੀਂ ਉਹ ਕਿਨਾਰੇ ਤੇ ਲੱਗ ਜਾਂਦੇ ਹਨ ਇਹ ਸ਼ਬਦ ਕੇਂਦਰੀ ਭਾਵ ਹੈ ਸੈਂਟਰਲ ਆਈਡੀਆ ਹੈ
ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ
ਉਸ ਸਿਫਤ ਸਲਾਹ ਕਰਨ ਯੋਗ ਪਰਮਾਤਮਾ ਦੀਆਂ ਸਿਫਤਾਂ ਕਰਨੀਆਂ ਚਾਹੀਦੀਆਂ ਹਨ ਕਿਉਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਪਰਮਾਤਮਾ ਵਰਗਾ ਕੋਈ ਦੂਜਾ ਨਹੀਂ ਸੰਗਤ ਜੀ ਧਿਆਨ ਕਰਨਾ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਦਸਮ ਪਾਤਸ਼ਾਹ ਜੀ ਇੱਕ ਬਿਨ ਦੂਸਰ ਸੋ ਨਾ ਚਨਾਰ ਭੰਜਨ ਗੜਨ ਸਮਰੱਥ ਸਦਾ ਪ੍ਰਭ ਜਾਣਤ ਹੈ ਕਰਤਾਰ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਕਿ ਉਸ ਤੋਂ ਬਗੈਰ ਕੋਈ ਦੂਜਾ ਨਹੀਂ ਹੈ
ਮੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ ਸ਼ਬਦ ਰੱਤੇ ਰੰਗ ਹੋਏ
ਜਿਹੜੇ ਮੇਰੇ ਪ੍ਰਭੂ ਦੀ ਸਿਫਤ ਸਲਾਹਤਾ ਕਰਦੇ ਨੇ ਉਹ ਜੀਵ ਭਲੇ ਨੇ ਉਹ ਜੀਵ ਚੰਗੇ ਨੇ ਉਹਨਾਂ ਦਾ ਮਨ ਸ਼ਬਦ ਦੇ ਵਿੱਚ ਰੰਗਿਆ ਗਿਆ ਹੈ
ਇਸਦੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੋਏ
ਜੇਕਰ ਉਹਨਾਂ ਦੀ ਸੰਗਤ ਨਸੀਬ ਹੋ ਜਾਵੇ ਨਾਮ ਜਪਣ ਵਾਲਿਆਂ ਦੀ ਤੇ ਕੀ ਕਰਨਾ ਚਾਹੀਦਾ ਹੈ ਰਸ ਲੈ ਤਤ ਵਿਲੋਏ ਪਰਮਾਤਮਾ ਦਾ ਨਾਮ ਰੂਪੀ ਰਸ ਇਹ ਤੱਤ ਜਿਹੜਾ ਹੈ ਜਿਵੇਂ ਮੱਖਣ ਨੂੰ ਰਿੜਕੀਏ ਦੁੱਧ ਨੂੰ ਰਿੜਕੀਏ ਮੱਖਣ ਮਿਲਦਾ ਹੈ ਨਾਮ ਨੂੰ ਜਪਣ ਦੇ ਨਾਲ ਤੱਤ ਕੀ ਮਿਲਦਾ ਹੈ ਕਿ ਪਰਮਾਤਮਾ ਦੀ ਹੀ ਪ੍ਰਾਪਤੀ ਹੋ ਜਾਂਦੀ ਹੈ ਵਾਹਿਗੁਰੂ ਵਿੱਚ ਹੀ ਉਹ ਭੇਦ ਹੋ ਜਾਈਦਾ ਹੈ ਫਿਰ ਇਹ ਹਾਲਾਤ ਬਣ ਜਾਂਦੀ ਹੈ ਕਿ ਨਾਨਕ ਲੀਨ ਭਇਓ ਗੋਬਿੰਦ ਸਿਉ ਜੋ ਪਾਣੀ ਸੰਗ ਪਾਣੀ ਸਤਿਗੁਰੂ ਜੀ ਸਮਝਾ ਰਹੇ ਹਨ
ਪਦ ਪਰਵਾਨਾ ਸਾਚਕਾ ਪਿਆਰੇ ਨਾਮ ਸੱਚਾ ਨੀਸਾਨ
ਪਤ ਪਰਮਾਤਮਾ ਰੂਪੀ ਵਾਹਿਗੁਰੂ ਜੀ ਪਰਵਾਨਾ ਰਾਹ ਦੀ ਰਾਸ ਪੂੰਜੀ ਰਾਹਦਾਰੀ ਸੰਗਤ ਜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਹੋਵੇ ਆਪਾਂ ਨੂੰ ਪਤਾ ਹੈ ਕਿ ਮਾਇਆ ਖਰਚ ਹੁੰਦੀ ਹੈ ਪੈਸੇ ਲੱਗਦੇ ਨੇ ਜੇਕਰ ਆਪਾਂ ਇਸ ਜਗ੍ਹਾ ਤੋਂ ਪਰਮਾਤਮਾ ਦੀ ਹਜ਼ੂਰੀ ਵਿੱਚ ਪਹੁੰਚਣਾ ਹੈ ਤੇ ਕਿੰਨੀ ਰਸਤੇ ਦੀ ਪੂੰਜੀ ਇਕੱਤਰ ਕੀਤੀ ਕਿੰਨਾ ਨਾਮ ਜਪਿਆ। ਜਿਹੜਾ ਗੁਰੂ ਰਾਮਦਾਸ ਜੀ ਸਾਨੂੰ ਰੋਜ਼ਾਨਾ ਸਮਝਾ ਰਹੇ ਨੇ ਕਿ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਕਾਸ਼, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਹਰੀ ਦੀ ਕੀਰਤੀ, ਰਾਹ ਦੀ ਪੂੰਜੀ, ਇਹ ਕਿੰਨੀ ਇਕੱਤਰ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਵੀ ਸਮਝਾ ਰਹੇ ਨੇ ਕਿ ਪੱਤ ਪਰਵਾਨਾ ਸ਼ਾਹ ਕਾ ਪਿਆਰੇ, ਇਹ ਕਿੰਨਾ ਨਾਮ ਜਪਿਆ ਹੈ ਜਿਸਨੇ ਅੱਗੇ ਸਾਡੀ ਸਹਾਇਤਾ ਕਰਨੀ ਹੈ।
ਲਿਖ ਲੈ ਜਾਵਨਾ ਪਿਆਰੇ, ਹੁਕਮੀ ਹੁਕਮ ਪਛਾਣ।
ਇਹ ਪਰਮਾਤਮਾ ਦਾ ਹੁਕਮ, ਇਸ ਨੂੰ ਸਮਝ ਕਿ ਜੋ ਤੂੰ ਸੰਸਾਰ ਵਿੱਚ ਆਇਆ ਹੈ ਤੇ ਆਪਣੇ ਨਾਲ ਪਰਮਾਤਮਾ ਦਾ ਨਾਮ ਧੰਨ ਵਾਹਿਗੁਰੂ ਜੀ ਦੀ ਰਾਸ ਪੂੰਜੀ ਕਿੰਨਾ ਜਪਿਆ ਹੈ, ਇਸੇ ਨੂੰ ਹੀ ਅੱਗੇ ਲੈ ਕੇ ਜਾਣਾ ਹੈ। ਆਇਆ ਲਿਖ ਲੈ ਜਾਵਨਾ ਪਿਆਰੇ। ਹੋਰ ਕੋਈ ਵੀ ਚੀਜ਼ ਆਪਣੇ ਨਾਲ ਅੱਗੇ ਨਹੀਂ ਜਾਣੀ, ਇਹ ਗੱਲ ਬਾਰ ਬਾਰ ਗੁਰਬਾਣੀ ਨੇ ਸਮਝਾਈ ਹੈ ਕਿ ਕੇਵਲ ਨਾਮ ਧੰਨੇ ਨਾਲ ਜਾਣਾ। ਨਾਮ ਧੰਨੇ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਉੱਥੇ ਖਜ਼ਾਨਾ ਕਿਹੜਾ ਹੈ ਕਿ ਪਰਮਾਤਮਾ ਦਾ ਨਾਮ। ਜਹਾਂ ਪੰਥ ਤੇਰਾ ਕੋ ਨਾ ਸਿਝਾਨੂੰ, ਹਰ ਕਾ ਨਾਮ ਤੈ ਨਾਲ ਪਛਾਨੂੰ। ਤੋ ਸਤਿਗੁਰ ਜੀ ਸਾਨੂੰ ਪਰਮਾਤਮਾ ਦੀ ਵਡਿਆਈ ਕਰਨ ਦੀ, ਨਾਮ ਜਪਣ ਦੀ ਤਾਕੀਦ ਕਰ ਰਹੇ ਹਨ।
ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ।
ਪਰ ਗੁਰੂ ਤੋਂ ਬਗੈਰ ਹੁਕਮ ਦੀ ਸਮਝ ਵੀ ਨਹੀਂ ਆਉਂਦੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਸਾਨੂੰ ਪਰਮਾਤਮਾ ਦਾ ਹੁਕਮ ਸਮਝਾਇਆ। ਇੱਕ ਸ਼ਬਦ ਧਿਆਨ ਵਿੱਚ ਸੁਰਤੀ ਵਿੱਚ ਟਿਕਾ ਲੈਣਾ ਕਿ ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ। ਪਰਮਾਤਮਾ ਨੇ ਗੁਰੂ ਦੇ ਵਿੱਚ ਆਪਣਾ ਆਪ ਟਿਕਾ ਕੇ ਇਹ ਸ਼ਬਦ ਦਾ ਹੁਕਮ ਵਰਤਾ ਦਿੱਤਾ। ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ। ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਪਰਮਾਤਮਾ ਦਾ ਹੁਕਮ ਹੀ ਹੈ। ਸੰਗਤ ਜੀ, ਹੁਕਮ ਦੀ ਸਮਝ ਕਿਵੇਂ ਆਵੇਗੀ? ਦੇਖੋ ਪਰਮਾਤਮਾ ਦਾ ਹੁਕਮ ਕਿਵੇਂ ਹੈ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਸਤਿਗੁਰੂ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੌ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰੂ ਸਿੱਖ ਕੈ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਪਰਮਾਤਮਾ ਦਾ ਹੁਕਮ ਕੀ ਹੈ ਕਿ ਗੁਰੂ ਦਾ ਸਿੱਖ ਵਿਕਾਰ ਨਾ ਕਰੇ। ਨਿੰਦਿਆ, ਚੁਗਲੀ, ਈਰਖਾ, ਦਵੈਸ਼ ਇਹਨਾਂ ਦੇ ਵਿੱਚ ਖਚਤ ਨਾ ਹੋਵੇ, ਪਰਮਾਤਮਾ ਦਾ ਨਾਮ ਜਪੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਪਰਮਾਤਮਾ ਦਾ ਹੁਕਮ ਹੈ। ਔਰ ਮੈਂ ਜੇਕਰ ਇਸ ਵਿਚਾਰ ਦੀ ਵਿਆਖਿਆ ਕਰਾਂ ਤੇ ਸਮਾਂ ਬੜਾ ਲੱਗਣਾ ਹੈ, ਤੇ ਸਮਾਂ ਸੀਮਿਤ ਹੋਣ ਕਰਕੇ ਸੰਗਤ ਜੀ ਆਓ ਅਗਲੀ ਪੰਕਤੀ ਸਰਵਣ ਕਰੀਏ ਜੀ।
ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਧਰ ਮਝਾਰ।
ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਜੀਵ ਨਿਮਿਆ, ਮਾਤਾ ਦੇ ਉਧਰ ਦੇ ਵਿੱਚ ਇਹਨੇ ਪ੍ਰਵੇਸ਼ ਕੀਤਾ। ਹੁਕਮੈ ਉਧਰ ਮਝਾਰ, ਔਰ 10 ਮਹੀਨੇ ਮਾਤਾ ਦੇ ਪੇਟ ਦੇ ਵਿੱਚ ਟਿਕਿਆ ਰਿਹਾ।
ਹੁਕਮੈ ਅੰਦਰ ਜੰਮਿਆ ਪਿਆਰੇ, ਉਦੋ ਸਿਰ ਕੈ ਭਾਰ।
ਜਦੋਂ ਪਰਮਾਤਮਾ ਦਾ ਹੁਕਮ ਹੋਇਆ, ਜੀਵ ਸੰਸਾਰ ਵਿੱਚ ਜੰਮ ਪਿਆ। ਉਸ ਸਮੇਂ ਇਹਦੀ ਹਾਲਾਤ ਕੀ ਸੀ? ਉਦੋਂ ਉਲਟਾ ਹੋਇਆ ਸੀ, ਸਿਰ ਕੈ ਭਾਰ। ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਭਾਈ माता दे उदर दे विच भी तेरी प्रतपालना कीती। तू उस परमात्मा नू क्यों भलाउंदा पिया है? माता के उदर मैं प्रतपाल करे सो क्यों मनो विसारीए। मनो क्यों विसारीए एवड़ दाता जी अगन महे आहार पचावे। एक भगत धन्ना जी का शब्द है, भगत धन्ना जी भी समझाते ने कि रे चेत चेत सकीना दयाल दमोदर विवह न जानस कोई, जे धावे ब्रह्मांड खंड को करता करे सो होई। जननी केरे उदर उदक मैं पिंड किया दस द्वारा। कहंदे तू परमात्मा का सिमरन क्यों नहीं करता? वाहिगुरु जी ने माता दे उदर दे विच तेरे आ दस दरवाजिया वाला शरीर बना दिता। दस दरवाजिया वाला पिंड किया दस द्वारा, दे आहार अगन मैं राखे ऐसा खसम हमारा। उथे जिहड़ा टैंपरेचर है, किन्ना तापमान है, उस जठर अग्नि दे अंदर भी परमात्मा ने तेरी रखिया कीती। गुरु नानक साहब जी समझा रहे ने कि परमात्मा दा हुक्म उदे अनुसार ही तू संसार दे विच आया है।
गुरमुख दरगह जानिए प्यारे, चले कारज सार।
जिन्ना दा मुख गुरु वल है ओ दरगाह दे विच सत्कारे जांदे ने, उन्हां नूं वडियाई मिलदी है, उन्हां ते बख्शिश हुंदी है। क्यों हुंदी है? क्योंकि ओ कारज सवार के गए ने, ਉਹ ਵਾਹਿਗੁਰੂ ਵਾਹਿਗੁਰੂ ਜਪ ਕੇ ਗਏ ਨੇ, ਉਹ ਆਪਣਾ ਜੀਵਨ ਸਫਲ ਕਰਕੇ ਗਏ ਹਨ।
ਮੈਂ ਅੰਦਰ ਆਇਆ ਪਿਆਰੇ, ਹੁਕਮੇ ਜਾਦੋ ਜਾਏ।
ਹੁਕਮ ਦੇ ਅਨੁਸਾਰ ਹੀ ਜੀਵ ਸੰਸਾਰ ਵਿੱਚ ਆਉਂਦਾ ਹੈ, ਹੁਕਮ ਦੇ ਅਨੁਸਾਰ ਹੀ ਜੀਵ ਸੰਸਾਰ ਤੋਂ ਚਲੇ ਜਾਂਦਾ ਹੈ।
ਹੁਕਮੈਂ ਬੰਨ ਚਲਾਈਏ ਪਿਆਰੇ, ਮਨਮੁਖ ਲਹਿ ਸਜਾਏ।
ਹੁਕਮ ਦੇ ਅਨੁਸਾਰ ਹੀ ਜੀਵ ਨੂੰ ਬੰਨ ਕੇ ਵਿਕਾਰਾਂ ਦੇ ਵਿੱਚ ਪਏ ਹੋਏ ਨੂੰ ਸੰਸਾਰ ਤੋਂ ਰੁਖਸਤ ਕਰ ਦਿੱਤਾ ਜਾਂਦਾ ਹੈ। ਜਿਹੜਾ ਜੀਵ ਔਗਣ ਆਰਾ ਹੈ, ਕਾਮੀ ਹੈ, ਕ੍ਰੋਧੀ ਹੈ, ਲੋਭੀ ਹੈ, ਹੰਕਾਰੀ ਹੈ, ਉਹਨੂੰ ਬੰਨ ਲਿਆ ਜਾਂਦਾ ਹੈ, ਉਹਦੀ ਫਿਟਕਾਰ ਹੁੰਦੀ ਹੈ, ਉਹਨੂੰ ਲਾਹਨਤਾਂ ਪੈਂਦੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਕਿ ਮਨਮੁਖ ਲਹੇ ਸਜਾਏ, ਉਹਨਾਂ ਨੂੰ ਸਜ਼ਾ ਮਿਲਦੀ ਹੈ।
ਹੁਕਮੇ ਸ਼ਬਦ ਪਛਾਣੀਐ ਪਿਆਰੀ, ਦਰਗਹ ਪੈਂਦਾ ਜਾਏ।
ਤੇ ਹੁਕਮ ਦੇ ਅਨੁਸਾਰ ਹੀ ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ, ਸ਼ਬਦ ਨੂੰ ਸਮਝਿਆ, ਉਹ ਦਰਗਾਹ ਦੇ ਵਿੱਚ ਪੈਂਦਾ ਜਾਏ, ਦਰਗਾਹ ਦੇ ਵਿੱਚ ਇੱਜ਼ਤ ਮਿਲਦੀ ਹੈ, ਉਹਨਾਂ ਦੇ ਹੀ ਸਤਿਕਾਰ ਹੁੰਦਾ ਹੈ। ਕੱਲਾ ਦਰਗਾਹ ਦੇ ਵਿੱਚ ਹੀ ਨਹੀਂ, ਇਸ ਸੰਸਾਰ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ ਕਿ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ। ਸੰਸਾਰ ਦੇ ਲੋਕ ਉਹਨਾਂ ਦੀ ਵਡਿਆਈ ਕਰਦੇ ਨੇ, ਤੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਜਪ ਕੇ ਗਏ ਉਹਨਾਂ ਨੂੰ ਪਰਮਾਤਮਾ ਦੇ ਦਰਗਾਹ ਦੇ ਵਿੱਚ ਦੁਰੇ ਦੁਰੇ ਨਹੀਂ ਹੁੰਦੀ, ਫਿਟਕਾਰਾਂ ਨਹੀਂ ਪੈਂਦੀਆਂ, ਲਾਹਨਤਾਂ ਨਹੀਂ ਪੈਂਦੀਆਂ। ਕੀ ਹੁੰਦਾ ਹੈ? ਸਤਿਗੁਰੂ ਜੀ ਸਮਝਾਉਂਦੇ ਨੇ, ਰੇ ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਉੱਥੇ ਸਤਿਕਾਰ ਮਿਲਦਾ ਹੈ।
ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹੋਂ ਮੈਂ ਦੋਏ।
ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਜੀਵ ਮਾਇਆ ਦੀਆਂ ਗਿਣਤੀਆਂ ਗਿਣਦਾ ਹੈ। ਜਿਹਦੇ ਕੋਲ ਹਜ਼ਾਰ ਹੈ ਉਹ ਸੋਚਦਾ ਹੈ ਕਿ ਮੈਂ ਹੁਣ ਲੱਖ ਕਰ ਲਵਾਂ, ਲੱਖ ਵਾਲਾ ਸੋਚਦਾ ਮੈਂ ਕਰੋੜ ਕਰ ਲਵਾਂ, ਮਾਇਆ ਦੀਆਂ ਗਿਣਤੀਆਂ। ਹੁਕਮ ਦੇ ਅਨੁਸਾਰ ਹੀ ਇਹ ਮਾਇਆ ਦੀਆਂ ਗਿਣਤੀਆਂ ਗਿਣਦਾ ਹੈ, ਔਰ ਹੁਕਮ ਦੇ ਅਨੁਸਾਰ ਹੀ ਹਉਮੈ, ਮੈਂ ਹਾਂ, ਮੇਰਾ ਹੈ, ਇਹ ਵੀ ਹੁਕਮ ਦੇ ਅਨੁਸਾਰ ਹੀ ਜੀਵ ਦੇ ਵਿੱਚ ਵਰਤਦਾ ਹੈ। ਦੋਏ ਦਵੈਤ ਮੇਰ ਤੇਰ ਇਹ ਮੇਰਾ ਆਪਣਾ ਬੱਚਾ ਹੈ ਇਹ ਪਰਾਇਆ ਹੈ ਇਹ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੈ
ਹੁਕਮੇ ਭਵੈ ਭਵਾਈਐ ਪਿਆਰੇ ਅਵਗਣ ਮੁੱਠੀ ਰੋਏ
ਹੁਕਮ ਦੇ ਅਨੁਸਾਰ ਹੀ ਭਵੈ ਜਨਮ ਲੈਂਦਾ ਹੈ ਭਵਾਈਐ ਭਵਾਈਏ ਦਾ ਅਰਥ ਹੈ ਬਾਰ ਬਾਰ ਦਾ ਆਉਣਾ ਜਾਣਾ ਜੰਮਣ ਮਰਨਾ ਜਿਵੇਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ ਇੱਕ ਹੁਕਮ ਦੇ ਅਨੁਸਾਰ ਆਉਂਦੇ ਜਾਂਦੇ ਨੇ ਜੰਮਦੇ ਮਰਦੇ ਨੇ ਇੱਕ ਨਾ ਤੇ ਹੁਕਮ ਦੇ ਅਨੁਸਾਰ ਕਿਰਪਾ ਹੋ ਜਾਂਦੀ ਹੈ ਤੋ ਸਤਿਗੁਰੂ ਜੀ ਸਮਝਾ ਰਹੇ ਨੇ ਅਵਗੁਣ ਮੁੱਠੀ ਰੋਏ ਜਿਹੜੇ ਅਵਗੁਣ ਭਰਪੂਰ ਜੀਵ ਨੇ ਨਾ ਉਹਨਾਂ ਨੂੰ ਰੋਣਾ ਪੈਂਦਾ ਹੈ ਭਾਵ ਉਹ ਦੁਖੀ ਹੁੰਦੇ ਹਨ
ਹੁਕਮ ਸਿਆਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ
ਜਿਨ੍ਹਾਂ ਨੇ ਸ਼ਾਹ ਦਾ ਪਰਮਾਤਮਾ ਦਾ ਮਾਲਕ ਦਾ ਹੁਕਮ ਬੁੱਝ ਲਿਆ ਸਮਝ ਲਿਆ ਉਹਨਾਂ ਨੂੰ ਵਡਿਆਈ ਮਿਲਦੀ ਹੈ ਇੱਜ਼ਤ ਮਿਲਦੀ ਹੈ
ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਮ
ਪਰਮਾਤਮਾ ਦਾ ਨਾਮ ਮਾਇਆ ਦੇ ਪ੍ਰਭਾਵ ਦੇ ਕਰਕੇ ਆਖਣਾ ਔਖਾ ਲੱਗਦਾ ਹੈ ਮਾਇਆ ਨੇ ਇੰਨਾ ਪ੍ਰਭਾਵ ਪਾ ਲਿਆ ਧੀਆਂ ਪੁੱਤਰਾਂ ਦੇ ਮੋਹ ਨੇ ਧਨ ਸੰਪੱਤੀ ਨੇ ਕਿ ਮਨੁੱਖ ਨੂੰ ਗੁਰਦੁਆਰਾ ਹੀ ਭੁੱਲ ਗਿਆ ਮਨੁੱਖ ਨੂੰ ਸੰਗਤ ਹੀ ਭੁੱਲ ਗਈ ਮਨੁੱਖ ਨੂੰ ਨਾਮ ਜਪਣਾ ਹੀ ਭੁੱਲ ਗਿਆ ਜਿਹੜਾ ਇਹਦੇ ਜੀਵਨ ਦਾ ਆਸਰਾ ਸੀ ਜਿਹਨੇ ਇਹਦੇ ਅੰਦਰ ਗੁਣਾਂ ਦੀ ਮਹਿਕ ਨੂੰ ਖਿਲਾਰਨਾ ਸੀ ਉਹੀ ਭੁੱਲ ਗਿਆ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਕਿ ਆਖਾਂ ਜੀਵਾਂ ਵਿਸਰੇ ਮਰ ਜਾਉ ਪਤਾ ਹੈ ਕਿ ਮੈਂ ਪਰਮਾਤਮਾ ਦਾ ਨਾਮ ਆਖਾਂਗਾ ਸਿਮਰਾਂਗਾ ਤਾਂ ਜੀਵਾਂਗਾ ਤਾਂ ਮੇਰੇ ਅੰਦਰ ਸੱਚਾਈ ਆਉਣੀ ਹੈ ਸ਼ੁਭ ਗੁਣ ਆਉਣੇ ਨੇ ਸਤ ਸੰਤੋਖ ਦਇਆ ਧਰਮ ਧੀਰਜ ਪਰ ਮਾਇਆ ਨੇ ਐਸਾ ਪ੍ਰਭਾਵ ਪਾਇਆ ਕਿ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਉਹ ਨਾਮ ਜਿਹਨੇ ਇਹਦਾ ਸਾਥ ਦੇਣਾ ਸੀ ਉਹ ਔਖਾ ਲੱਗਦਾ ਜਪਣਾ ਔਖਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਕਿ ਨਾ ਭਾਈ ਆਪਾਂ ਪਰਮਾਤਮਾ ਦੀ ਵਡਿਆਈ ਕਰੀਏ ਉਹਦਾ ਸਿਮਰਨ ਕਰੀਏ
ਜਿੰਨੀ ਸੋ ਸਾਲਾ ਪਿਆਰੇ ਹਾਂ ਤਿੰਨ ਬਲਿਹਾਰੈ ਜਾਓ
ਜਿਨ੍ਹਾਂ ਨੇ ਉਸ ਮਾਲਕ ਨੂੰ ਸਿਮਰਿਆ ਉਹਦੀ ਸਲੋਤਾ ਕੀਤੀ ਉਹਨਾਂ ਤੋਂ ਬਲਹਾਰ ਜਾਣਾ ਚਾਹੀਦਾ ਹੈ ਸਦਕੇ ਜਾਣਾ ਚਾਹੀਦਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਤੇ ਸਦਕੇ ਜਾਂਦੇ ਨੇ ਪਰਮਾਤਮਾ ਤੋਂ ਇੱਕ ਸਦਕੇ ਜਾਂਦੇ ਨੇ ਜਿਹੜਾ ਉਹਦਾ ਨਾਮ ਜਪਦੇ ਨੇ ਇਹ ਬਚਨ ਕਰੀਬਨ ਸਾਰੇ ਗੁਰਸਿੱਖਾਂ ਨੂੰ ਯਾਦ ਹੈ ਕਿ ਹਉ ਕੁਰਬਾਨੈ ਜਉ ਮਿਹਰਬਾਨਾ ਹਉ ਕੁਰਬਾਨੈ ਜਉ ਹਉ ਕੁਰਬਾਨੈ ਜਉ ਤਿਨਾ ਕੇ ਲੈਣ ਜੋ ਤੇਰਾ ਨਾਉ ਜਿਹੜੇ ਤੇਰਾ ਨਾਮ ਜਪਦੇ ਨੇ ਉਹਨਾਂ ਤੋਂ ਵੀ ਸਦਕੇ ਹਾਂ ਬਲਿਹਾਰ ਹਾਂ
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ
ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹਨਾਂ ਦੇ ਜੀਵਨ ਵਿੱਚ ਸੰਤੋਖ ਆ ਗਿਆ ਔਰ ਸਤਿਗੁਰ ਦੀ ਕਿਰਪਾ ਦੇ ਨਾਲ ਉਹਨਾਂ ਦਾ ਮੇਲ ਨਦਰ ਦੇ ਨਾਲ ਪਰਮਾਤਮਾ ਦੇ ਨਾਲ ਹੋ ਗਿਆ
ਕਾਇਆ ਕਾਗਜ਼ ਜੇਥੀਐ ਪਿਆਰੇ ਮਨ ਮਸਵਾਣੀ ਧਾਰ
ਕਾਇਆ ਇਹ ਸਰੀਰ ਜੇਕਰ ਇਸ ਸਰੀਰ ਨੂੰ ਆਪਾਂ ਕਾਗਜ਼ ਬਣਾ ਲਈਏ ਔਰ ਸੰਗਤ ਜੀ ਨਾਲ ਹੀ ਜਿਹੜਾ ਮਨ ਹੈ ਇਹਨੂੰ ਸਿਆਹੀ ਬਣਾ ਲਈਏ ਅੱਗੇ ਸਤਿਗੁਰੂ ਜੀ ਕੀ ਸਮਝਾ ਰਹੇ ਹਨ
ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ
ਲਲਤਾ ਕਹਿੰਦੇ ਨੇ ਜੀਭ ਨੂੰ ਲੇਖਣ ਕਹਿੰਦੇ ਨੇ ਕਲਮ ਨੂੰ ਕਹਿੰਦੇ ਨੇ ਕਿ ਇਹ ਜਿਹੜੀ ਜੀਭ ਹੈ ਇਸ ਨੂੰ ਕਲਮ ਬਣਾ ਲਿਆਈਏ ਔਰ ਕੀ ਲਿਖਣਾ ਚਾਹੀਦਾ ਹੈ। ਉਹ ਵੀ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਹਰ ਗੁਣ ਲਿਖੋ ਵਿਚਾਰ, ਪਰਮਾਤਮਾ ਦੇ ਗੁਣ, ਪਰਮਾਤਮਾ ਦੀਆਂ ਵਡਿਆਈਆਂ ਉਹ ਹਿਰਦੇ ਤੇ ਉਕਰੋ ਜਿਹੜੀਆਂ ਤੁਹਾਡੇ ਨਾਲ ਜਾਣੀਆਂ ਨੇ, ਜਿਹੜੀਆਂ ਤੁਹਾਡੇ ਸਾਥ ਨਿਭਣੀਆਂ ਨੇ। ਸੰਗਤ ਜੀ, ਮੈਂ ਬੇਨਤੀ ਕਰਾਂਗਾ ਕਿ ਅੱਜ ਇੰਟਰਨੈਟ ਦਾ ਸਮਾਂ ਹੈ, ਜੋ ਅਸੀਂ ਮੋਬਾਈਲ ਤੇ ਇੰਟਰਨੈਟ ਤੇ ਲਿਖਦੇ ਹਾਂ ਇੱਕ ਆਪਸ਼ਨ ਹੁੰਦੀ ਹੈ, ਉਹਨੂੰ ਆਪਾਂ ਡਿਲੀਟ ਵੀ ਕਰ ਸਕਦੇ ਹਾਂ, ਮਿਟਾ ਵੀ ਸਕਦੇ ਹਾਂ, ਪਰ ਜਿਹੜਾ ਸਾਡੇ ਹਿਰਦੇ ਤੇ ਲਿਖਿਆ ਜਾਂਦਾ ਹੈ ਉਹ ਮਿਟਦਾ ਨਹੀਂ ਜੀ। ਇਸ ਕਰਕੇ ਯਤਨ ਕਰਨਾ ਚਾਹੀਦਾ ਹੈ ਕਿ ਹਿਰਦੇ ਤੇ ਬਾਣੀ ਹੀ ਲਿਖੀ ਜਾਵੇ, ਹਿਰਦੇ ਤੇ ਨਾਮ ਹੀ ਲਿਖਿਆ ਜਾਵੇ ਜਿਹਨੇ ਸਾਡਾ ਸਾਥ ਦੇਣਾ। ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ,
ਧੰਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ।
ਉਹ ਲਿਖਾਰੀ ਧੰਨ ਨੇ, ਧੰਨ ਨੇ ਜਿਨ੍ਹਾਂ ਨੇ ਸੱਚ ਹਿਰਦੇ ਤੇ ਧਾਰਨ ਕਰ ਲਿਆ, ਲਿਖ ਲਿਆ, ਹਿਰਦੇ ਵਿੱਚ ਸੱਚ ਨੂੰ ਟਿਕਾ ਲਿਆ, ਇਹੋ ਜਿਹੇ ਜੀਵ ਧੰਨ ਨੇ। ਗੁਰੂ ਸਵਾਰਿਓ, ਅੱਜ ਦੇ ਮੁੱਖ ਵਾਕ ਦੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਸਾਨੂੰ ਮਨੁੱਖ ਦੀ ਵਡਿਆਈ ਕਰਨ ਤੋਂ ਹੋੜ ਕੇ ਇੱਕ ਪਰਮਾਤਮਾ ਦੀ ਵਡਿਆਈ ਕਰਨ ਦੀ ਤਾਕੀਦ ਕੀਤੀ, ਉਹਦਾ ਨਾਮ ਜਪਣ ਦੀ ਤਾਕੀਦ ਕੀਤੀ, ਕਰਤੇ ਪੁਰਖ ਦੀਆਂ ਬਾਤਾਂ ਕਰਨ ਦੀ ਗੱਲ ਕਹੀ ਹੈ। ਕਰੀਬਨ ਕਰੀਬਨ ਹਰ ਗੁਰਸਿੱਖ ਜਾਣਦਾ ਹੈ ਕਿ ਜਦੋਂ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ ਕਿ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਇਹ ਪੰਕਤੀ ਨੂੰ ਆਪਾਂ ਘੁੱਟ ਕੇ ਗੰਢ ਬੰਨ ਲਈਏ ਕਿ ਜਿਨ ਕੀਤੀ ਸੋ ਪਾਰ ਪਿਆ। ਜਿਹੜਾ ਵੀ ਪਰਮਾਤਮਾ ਦੀ ਵਡਿਆਈ ਕਰੇਗਾ, ਉਫਤਤ ਕਰੇਗਾ, ਉਹ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ, ਉਹ ਵਿਕਾਰਾਂ ਦੇ ਵਿੱਚ ਖਚਤ ਨਹੀਂ ਹੋਵੇਗਾ। ਗੁਰੂ ਸਵਾਰੀ ਸਤਿਸੰਗ ਜੀ, ਅੱਜ ਦਾ ਦਿਹਾੜਾ ਸਾਨੂੰ ਉਸ ਘਟਨਾਕ੍ਰਮ ਵੱਲ ਸੰਕੇਤ ਕਰਦਾ ਹੈ ਜਿਹੜਾ ਤੀਸਰਾ ਘੱਲੂਘਾਰਾ ਸਿੱਖ ਕੌਮ ਨੇ ਆਪਣੇ ਪਿੰਡੇ ਤੇ ਹੰਢਾਇਆ। ਤੀਸਰਾ ਘੱਲੂਘਾਰਾ, ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਕਿਉਂਕਿ ਸੱਚ ਦੀ ਸੀ, ਇਸ ਨੂੰ ਖਤਮ ਕਰਨ ਦੇ ਯਤਨ ਹੁੰਦੇ ਰਹੇ। ਇੱਕ ਸਮਾਂ ਐਸਾ ਆਇਆ ਜਿਸ ਨੂੰ ਆਪਾਂ ਅੱਜ ਫਤਿਹਗੜ੍ਹ ਸਾਹਿਬ ਕਹਿੰਦੇ ਹਾਂ, ਸਰਹੰਦ ਦੀ ਧਰਤੀ। ਸੱਚ ਨੂੰ ਮਿਟਾਉਣ ਦਾ ਯਤਨ ਕੀਤਾ ਗਿਆ, ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਯਤਨ ਕੀਤਾ, ਪਰ ਉਹਨਾਂ ਬੱਚਿਆਂ ਨੇ ਇੱਕ ਵਾਰੀ ਆਵਾਜ਼ ਦਿੱਤੀ ਸੀ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਐ ਵਜ਼ੀਰ ਖਾਂ, ਜੇਕਰ ਸੱਚ ਨੂੰ ਮਿਟਾਉਣ ਦਾ ਯਤਨ ਕੀਤਾ ਤੇ ਸੱਚ ਨੇ ਤੇ ਮਿਟਣਾ ਨਹੀਂ, ਹਾਂ ਤੁਸੀਂ ਸੰਸਾਰ ਤੋਂ ਮਿਟ ਜਾਓਗੇ, ਖਤਮ ਹੋ ਜਾਓਗੇ। ਸੰਗਤ ਜੀ, ਤੁਹਾਡੇ ਸਾਹਮਣੇ ਹੈ ਉਹ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਅੱਜ ਲੱਖਾਂ ਕਰੋੜਾਂ ਸੰਗਤਾਂ ਉਸ ਦਰ ਤੇ ਜਾ ਕੇ ਸਿਜਦਾ ਕਰਦੀਆਂ ਨੇ, ਮੱਥਾ ਟੇਕਦੀਆਂ ਨੇ, ਉਹ ਅੱਜ ਵੀ ਅਮਰ ਨੇ, ਸਦੀਵੀ ਨੇ, ਜਿਨ੍ਹਾਂ ਨੇ ਮਿਟਾਉਣ ਦਾ ਯਤਨ ਕੀਤਾ। ਵਜ਼ੀਰ ਖਾਨ ਦਾ ਨਾਮੋ ਨਿਸ਼ਾਨ ਨਹੀਂ ਜੇ ਲੱਭਦਾ। ਸਮਾਂ ਚੱਲਿਆ ਆਪਣੀ ਚਾਲ ਦੇ ਨਾਲ, ਛੋਟਾ ਘੱਲੂਘਾਰਾ ਜਸਪਤ ਰਾਏ, ਲਖਪਤ ਰਾਏ, ਸਿੰਘਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਕਿ ਅਸੀਂ ਸਿੰਘ ਖਤਮ ਕਰ ਦੇਣੇ ਨੇ, ਮਾਰ ਦੇਣੇ ਨੇ, ਪਰ ਕਹਾਵਤਾਂ ਬਣ ਗਈਆਂ ਕਿ ਮੰਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ ਜਿਉਂ ਮਨੂ ਵੜਦਾ ਅਸੀਂ ਦੂਣ ਸਵਾਏ ਹੋਏ। ਜਿੰਨਾ ਉਹ ਜ਼ੁਲਮ ਕਰਦਾ ਹੈ ਓਨੀ ਖਾਲਸੇ ਅੰਦਰ ਚੜ੍ਹਦੀ ਕਲਾ ਆਉਂਦੀ ਹੈ। ਛੋਟਾ ਘੱਲੂ ਘਰ ਆ ਅਸੀਂ ਆਪਣੇ ਪਿੰਡੇ ਤੇ ਹੰਢਾਇਆ, ਵੱਡਾ ਘੱਲੂ ਘਰ ਆਇਆ 1762 ਈਸਵੀ ਅਹਿਮਦ ਸ਼ਾਹ ਅਬਦਾਲੀ ਮਲੇਰਕੋਟਲੇ ਦੇ ਲਾਗੇ ਕੁੱਬ ਹਰੀੜਾ ਜਗ੍ਹਾ, ਉਹ ਵੀ ਸਹਿਣ ਕਰ ਲਿਆ ਸਿੱਖ ਕੌਮ ਨੇ। ਪਰ ਹੱਦ ਉਸ ਸਮੇਂ ਹੋ ਗਈ ਜਦੋਂ ਆਪਣੇ ਹੀ ਦੇਸ਼ ਦੀ ਸਰਕਾਰ, ਦੇਸ਼ ਵੀ ਆਪਣਾ ਹੋਵੇ ਸਰਕਾਰ ਵੀ ਆਪਣੀ ਹੋਵੇ। ਬੜੇ ਦੁੱਖ ਦੀ ਗੱਲ ਹੈ, ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖ ਕੌਮ ਨੇ 2% ਹੁੰਦਿਆਂ, ਸੰਗਤ ਜੀ 2%, 98% ਸ਼ਹੀਦੀਆਂ ਦਿੱਤੀਆਂ, 98%। ਕਿਤੇ ਇਤਿਹਾਸ ਨੂੰ ਪੜ੍ਹ ਕੇ ਦੇਖੋ। ਅੱਜ ਮੈਨੂੰ ਖਿਮਾ ਕਰ ਦਿਓ, ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਲਾਲਾ ਲਾਜਪਤ ਰਾਏ ਤੇ ਪੜ੍ਹਾਇਆ ਜਾਂਦਾ ਹੈ, ਪਰ ਜਿਨ੍ਹੇ ਗੁਰੂ ਕੇ ਬਾਗ ਦੇ ਵਿੱਚ 98 ਡਾਂਗਾਂ ਖਾ ਕੇ ਸ਼ਹੀਦੀ ਪ੍ਰਾਪਤ ਕੀਤੀ, 98 ਡਾਂਗਾਂ, ਇੱਕ ਨਹੀਂ, ਦੋ ਨਹੀਂ, 98 ਡਾਂਗਾਂ, ਉਹਦਾ ਕਿਸੇ ਨੂੰ ਨਾਮ ਵੀ ਪਤਾ ਨਹੀਂ। ਜਿਨ੍ਹਾਂ ਨੇ ਸਿੱਖ ਕੌਮ ਦੇ ਇਹਨਾਂ ਮਹਾਨ ਸਪੂਤਾਂ ਨੇ, ਭਾਈ ਸ਼ਾਮ ਸਿੰਘ ਜੀ ਆਪਣੇ ਪਿੰਡੇ ਤੇ 98 ਡਾਂਗਾਂ ਖਾ ਕੇ ਸ਼ਹੀਦੀ ਪ੍ਰਾਪਤ ਕੀਤੀ। ਇਹ ਹਿੰਦੁਸਤਾਨ ਜੇਕਰ ਆਜ਼ਾਦ ਹੋਇਆ ਹੈ ਤੇ ਇਹ ਸਿੱਖ ਫੌਜਾਂ ਦੀ ਖਾਤਰ, ਸਿੱਖਾਂ ਦੀ ਖਾਤਰ, ਇਹਨਾਂ ਦੀ ਬਹਾਦਰੀ ਦੀ ਖਾਤਰ। ਅੱਗੇ ਚੱਲੀਏ, ਜੇਕਰ ਕਾਰਗਿਲ ਦੀ ਜੰਗ ਹੁੰਦੀ ਹੈ, ਪਾਕਿਸਤਾਨ ਦੇ ਨਾਲ ਜੰਗ ਲੱਗਦੀ ਹੈ, ਉੱਥੇ ਸਾਡੇ ਬਹਾਦਰ ਸਿੱਖ ਫੌਜੀ ਅੱਗੇ ਵਟਸਐਪ ਦੇ ਉੱਪਰ, ਫੇਸਬੁੱਕ ਤੇ ਤੁਸੀਂ ਸਰਵਣ ਕਰ ਰਹੇ ਹੋ ਕਿ ਕਿਵੇਂ ਉਹ ਪਾਕਿਸਤਾਨ ਦੇ ਅਫਸਰ ਇਹ ਗੱਲ ਕਬੂਲ ਕਰਦੇ ਨੇ ਕਿ ਜੇਕਰ ਸਿੱਖ ਫੌਜੀ ਨਾ ਹੁੰਦੇ ਅਸੀਂ ਹਾਰੇ ਹੀ ਪਏ ਸਾਂ, ਅਸੀਂ ਜਿੱਤੇ ਪਏ ਸਾਂ, ਇਹ ਸਿੱਖ ਫੌਜੀਆਂ ਦੀ ਬਦੌਲਤ ਹੈ ਕਿ ਸਾਡੀ ਹਾਰ ਹੋਈ ਹੈ। ਸੰਗਤ ਜੀ, ਆਪਣੇ ਦੇਸ਼ ਦੀ ਸਰਕਾਰ ਨੇ 1984 ਦੇ ਅੰਦਰ ਜੋ ਕੁਛ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀਤਾ ਹੈ ਉਹਨੂੰ ਬਿਆਨ ਕਰਨ ਲੱਗਿਆਂ ਅੱਖਾਂ ਵਿੱਚੋਂ ਅਥਰੂ ਵਗ ਪੈਂਦੇ ਨੇ। ਇਹ ਗੁਰੂ ਰਾਮਦਾਸ ਨਿਵਾਸ ਦੇ ਲਾਗੇ ਇੱਕ ਪਾਣੀ ਵਾਲੀ ਟੈਂਕੀ ਹੈ। ਦੁਸ਼ਮਣਾਂ ਨੇ ਕੀ ਕੀਤਾ, ਭਾਰਤ ਸਰਕਾਰ ਦੇ ਉਹਨਾਂ ਫੌਜੀਆਂ ਨੇ ਗੋਲਾ ਮਾਰਿਆ, ਪਾਣੀ ਵਾਲੀ ਟੈਂਕੀ ਦਾ ਸਾਰਾ ਪਾਣੀ ਧਰਤੀ ਤੇ ਚੋ ਗਿਆ। ਕਾਰਨ ਕੀ ਸੀ ਕਿ ਗੁਰੂ ਰਾਮਦਾਸ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ, ਇੱਧਰ ਨੂੰ ਪਾਣੀ ਸਪਲਾਈ ਹੁੰਦਾ ਸੀ। ਇੱਕ ਗੁਰੂ ਨਾਨਕ ਦਾ ਘਰ ਹੈ ਜਿਹੜਾ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਰਿਹਾ ਹੈ। ਗੁਰੂ ਨਾਨਕ ਦਾ ਘਰ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਰਿਹਾ ਹੈ। ਆਨੰਦਪੁਰ ਸਾਹਿਬ ਦੀਆਂ ਜੰਗਾਂ ਦਾ ਹਾਲ ਪੜ੍ਹੋ। ਭਾਈ ਘਨੱਈਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦੇ ਨੇ। ਸ਼ਿਕਾਇਤ ਹੋਈ ਸੀ ਕਿ ਪਾਤਸ਼ਾਹ ਇਹ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦੇ ਨੇ। ਬੁਲਾਇਆ ਕੋਲ, ਪੁੱਛਿਆ ਤੇ ਭਾਈ ਘਨੱਈਆ ਜੀ ਨੇ ਹੱਥ ਜੋੜ ਕੇ ਇਹ ਬਚਨ ਕਹਿ ਸਨ ਕਿ ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਦੂਜਾ ਨਜ਼ਰ ਆਇਆ ਹੀ ਨਹੀਂ, ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਸੇ ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ। ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੈਨੇ ਦੂਈ ਦਾ ਪਾਠ ਪੜ੍ਹਾਇਆ ਹੀ ਨਹੀਂ, ਇੱਕ ਹੱਥ ਖੰਡਾ ਇੱਕ ਹੱਥ ਅੰਮ੍ਰਿਤ ਕਿਸੇ ਹੋਰ ਨੇ ਏਦਾਂ ਪਿਲਾਇਆ ਹੀ ਨਹੀਂ। ਤੇ ਸੰਗਤ ਜੀ, ਇਹ ਵੀ ਦਿਨ ਅਸੀਂ ਦੇਖਣੇ ਸਨ ਕਿ ਜਦੋਂ ਇੱਕ ਮਾਤਾ ਨੇ ਆਪਣੇ ਬੱਚੇ ਦੀ ਲਈ, ਉਹਦੀ ਪਿਆਸ ਬੁਝਾਉਣ ਵਾਸਤੇ ਭਾਰਤੀ ਫੌਜੀ ਦੇ ਕੋਲੋਂ ਪਾਣੀ ਮੰਗਿਆ। ਭਾਰਤੀ ਫੌਜੀ ਨੇ ਕੀ ਕੀਤਾ, ਉਸ ਬੱਚੇ ਦੀਆਂ ਲੱਤਾਂ ਨੂੰ ਫੜਿਆ, ਜ਼ੋਰ ਨਾਲ ਪਟਕਾ ਕੇ ਫਰਸ਼ 'ਤੇ ਮਾਰਿਆ ਅਤੇ ਬੱਚੇ ਨੂੰ ਹਮੇਸ਼ਾ ਵਾਸਤੇ ਮੌਤ ਦੀ ਆਗੋਸ਼ ਵਿੱਚ ਪਹੁੰਚਾ ਦਿੱਤਾ। ਸ਼ਬਦ ਕੀ ਬੋਲੇ, ਸ਼ਬਦ ਇਹ ਬੋਲੇ ਕਿ ਲੈ ਸਰਦਾਰਨੀ, ਹੁਣ ਤੇਰਾ ਬੱਚਾ ਕਦੀ ਪਾਣੀ ਨਹੀਂ ਮੰਗੇਗਾ, ਮੈਨੇ ਇਹਦੀ ਪਿਆਸ ਹਮੇਸ਼ਾ ਕੇ ਲਈ ਬੁਝਾ ਦੀ। ਸੰਗਤ ਜੀ, ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਅੱਗੇ ਜਾਵਾਂ। ਜੋ ਕੁਝ ਸਾਡੇ ਨਾਲ ਹੋਇਆ ਹੈ, ਕੱਲ ਵੀ ਆਪ ਜੀ ਨੇ ਸਿੰਘ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਗੁਣੀ ਜਨ ਸਰਵਣ ਕਰਾਉਣਗੇ। ਕਿਉਂਕਿ ਸਮੇਂ ਦੀ ਸੀਮਾ ਹੈ, ਇਸ ਕਰਕੇ ਮੈਂ ਅੱਗੇ ਨਾ ਜਾਵਾਂ। ਸਾਰੀਆਂ ਹੀ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਹੜਾ ਜੋ ਬੜਾ ਪਿਆਰ ਸਤਿਕਾਰ ਬਖਸ਼ਦੇ ਨੇ, ਮਾਨਯੋਗ ਪ੍ਰਧਾਨ ਸਾਹਿਬ ਜੀ, ਸਾਰਿਆਂ ਦਾ ਮੈਂ ਹਾਰਦਿਕ ਤੌਰ 'ਤੇ ਧੰਨਵਾਦੀ ਹਾਂ। ਭਾਈ ਗੁਰਸੇਵਕ ਸਿੰਘ ਜੀ, ਬੜੇ ਹੀ ਪਿਆਰ ਦੇ ਵਿੱਚ, ਵਜ੍ਹਾ ਦੇ ਵਿੱਚ ਮਿੱਠੀ ਬਾਣੀ ਸਤਿਗੁਰੂ ਦੀ ਸਾਨੂੰ ਸਰਵਣ ਕਰਾਉਂਦੇ ਨੇ, ਇਹਨਾਂ ਦਾ ਵੀ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਸੁਣ ਕੇ ਸਮਾਪਤੀ ਕਰੀਏ ਜੀ।
ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ, ਲਲਤਾ ਲੇਖਨ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਧੰਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਔਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।